ਵਾਹਿਗੁਰੂ ਵਾਹਿਗੁਰੂ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਮਰਦਾਨਾ ਜੀ ਜਦੋਂ 100 ਰੁਪਏ ਜੋ ਮਹਿਮਾਨੀ ਦਿੱਤੀ ਸੀ ਸਾਲ ਸਰਾਏ ਨੇ ਲਾਲ ਦੇਖਣ ਦੀ, ਉਹ ਵਾਪਸ ਕਰ ਆਉਂਦਾ ਹੈ, ਉੱਥੇ ਰੱਖ ਆਉਂਦਾ ਹੈ ਸਾਲਸ ਜੀ ਦੇ ਘਰ। ਸਾਲਸ ਰਾਏ ਲੈਂਦਾ ਨਹੀਂ ਹੈ ਅਤੇ ਫਿਰ ਸਾਲਸ ਰਾਏ ਬਹੁਤ ਸੋਹਣੇ ਖਾਣੇ ਤਿਆਰ ਕਰਵਾ ਕੇ ਨੌਕਰਾਂ ਪਾਸੋਂ ਜਲਦੀ ਨਾਲ ਅਤੇ ਇੱਕ ਅਦਰਕੇ ਨਾਮ ਦੇ ਨੌਕਰ ਨੂੰ ਕਿਹਾ ਹੈ ਕਿ ਤੂੰ ਇਹ ਸਾਰੇ ਪਦਾਰਥ ਸਿਰ ਉੱਪਰ ਚੁੱਕ ਲੈ ਅਤੇ ਅਦਰਕ ਸਾਰੇ ਪਦਾਰਥ ਲੈ ਕੇ ਅਤੇ ਨਾਲ ਸਾਲ ਸਰਾਏ ਮਹਾਰਾਜ ਹੋਰਾਂ ਕੋਲ ਆ ਜਾਂਦੇ ਹਨ ਅਤੇ ਪਦਾਰਥ ਸਾਰੇ ਮਹਾਰਾਜ ਜੀ ਦੇ ਚਰਨਾਂ 'ਚ ਰੱਖ ਕੇ ਸਾਲ ਸਰਾਏ ਬਹੁਤ ਨਿਮਰਤਾ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਇਹ ਪਦਾਰਥ ਛਕੋ ਔਰ ਆ 100 ਰੁਪਇਆ ਜਿਹੜਾ ਮਹਿਮਾਨੀ ਦਿੱਤੀ ਸੀ ਮੈਂ ਦਰਸ਼ਨੀ ਭੇਟਾ ਲਾਲ ਲਈ, ਇਹ ਤੁਹਾਡਾ ਹੈ, ਇਹ ਤੁਸੀਂ ਰੱਖੋ। ਮਹਾਰਾਜ ਜੀ ਕਹਿੰਦੇ ਭਾਈ ਇਹ ਮਹਿਮਾਨੀ ਤਾਂ ਅਸੀਂ ਤਾਂ ਰੱਖੀਏ ਜੇ ਲਾਲ ਵੇਚੀਏ, ਅਸੀਂ ਤਾਂ ਲਾਲ ਵੇਚਦੇ ਹੀ ਨਹੀਂ, ਸੋ ਇਹ ਕਿਸ ਤਰ੍ਹਾਂ ਰੱਖੀਏ, ਇਹ ਤੇਰੇ ਹਨ, ਤੂੰ ਆਪਣੇ ਪਾਸ ਰੱਖ। ਉਹ ਫਿਰ ਜਿੱਦ ਕਰਦਾ ਹੈ ਕਿ ਜੀ ਮੇਰਾ ਧਰਮ ਹੈ, ਮੇਰਾ ਅੰਤਰਾਤਮਾ ਆਖਦਾ ਹੈ ਕਿ ਜਿਸਨੇ ਅਜਿਹੇ ਲਾਲ ਦੇ ਦਰਸ਼ਨ ਕਰਾਏ ਹਨ ਉਸਨੂੰ ਜ਼ਰੂਰ ਕੁਛ ਪੇਠਾ ਕਰਨਾ ਚਾਹੀਦਾ ਹੈ। ਅਤੇ ਮਹਾਰਾਜ ਜੀ ਫਿਰ ਨਹੀਂ ਲੈਂਦੇ, ਕਹਿੰਦੇ ਅਸੀਂ ਫਕੀਰ ਲੋਕ ਹਾਂ, ਅਤੀਤ ਰਹਿੰਦੇ ਹਾਂ, ਸਾਡੇ ਮਾਇਆ ਕਿਸੇ ਕੰਮ ਨਹੀਂ ਹੈ, ਤੁਹਾਡੇ ਕੋਲ ਹੀ ਮਾਇਆ ਸੌਂਦੀ ਹੈ, ਤੁਹਾਡੇ ਕੰਮ ਆਏਗੀ, ਤੁਸੀਂ ਆਪਣੇ ਕੋਲ ਰੱਖੋ। ਅਤੇ ਇਹ ਬਚਨ ਸੁਣ ਕੇ ਇਸ ਤਰ੍ਹਾਂ ਦੇ ਔਰ ਮਹਾਰਾਜ ਜੀ ਹੋਰਾਂ ਦੇ ਦਰਸ਼ਨ ਕਰਕੇ ਸਾਲ ਸਰਾਏ ਦਾ ਮਨ ਇਕਦਮ ਨਿਰਮਲ ਹੋ ਜਾਂਦਾ ਹੈ ਅਤੇ ਆਖਦਾ ਹੈ ਕਿ ਮੈਂ ਸਮਝਿਆ ਸੀ ਉਹ ਲਾਲ ਉਹ ਹੈ, ਜਿੰਨਾ ਚਿਰ ਤੁਹਾਡੇ ਦਰਸ਼ਨ ਨਹੀਂ ਕੀਤੇ ਸੀ, ਹੁਣ ਮੈਨੂੰ ਜਾਪਦਾ ਹੈ ਕਿ ਅਸਲੀ ਲਾਲ ਤੁਸੀਂ ਹੋ। ਅਤੇ ਮਹਾਰਾਜ ਜੀ ਹੋਰਾਂ ਇਹ ਸ਼ਬਦ ਉਚਾਰਿਆ ਕਿ ਲਾਲੋ ਲਾਲੋ ਪਾਇਆ ਲਾਲੋ ਲਾਲ ਦਿਸਣ। ਕਹਿੰਦੇ ਭਾਈ ਜਿੰਨੀਆਂ ਮਾਨਸ ਦੇਈਆਂ ਪਰਮੇਸ਼ੁਰ ਜੀ ਨੇ ਕੜੀਆਂ ਹਨ, ਇਹ ਸਭ ਲਾਲ ਹਨ, ਕਿਉਂਕਿ ਇਹਨਾਂ ਦੇ ਅੰਦਰ ਆਪ ਪਰਮੇਸ਼ੁਰ ਜੀ ਬੈਠੇ ਹਨ, ਆਪ ਲਾਲ ਬੈਠਾ ਹੈ, ਇਹ ਸਭ ਦੇਈਆਂ ਲਾਲ ਹਨ। ਲਾਲੋ ਲਾਲ ਉਪਾਇਆ ਲਾਲੋ ਲਾਲ ਦਿਸਣ, ਤੇ ਜਿਹੜਾ ਅੰਦਰ ਬੈਠੇ ਲਾਲ ਨਾਲ ਜਿਹਦਾ ਕੁਨੈਕਸ਼ਨ ਹੋ ਜਾਂਦਾ ਹੈ ਉਸਨੂੰ ਹੀ ਫਿਰ ਹਰ ਇੱਕ ਵਿੱਚ ਲਾਲ ਦਿਸਦਾ ਹੈ, ਹਰ ਪਾਸੇ ਉਸਨੂੰ ਉਹੀ ਦਿਸਦਾ ਹੈ। ਜਿੰਨਾ ਲਾਲੀ ਨੇਤਰ ਮੈਂ ਦੂਜਾ ਨਾ ਜਾਣਨ, ਅਤੇ ਜਿਨ੍ਹਾਂ ਦੇ ਨੇਤਰਾਂ ਵਿੱਚ ਉਹ ਸੱਚ ਆਣ ਵੱਸਦਾ ਹੈ, ਲਾਲ ਆਣ ਵੱਸਦਾ ਹੈ, ਉਹਨਾਂ ਨੂੰ ਦੂਸਰਾ ਨਹੀਂ ਦਿਸਦਾ। ਸੁਣ ਸਾਲਸ ਜਾ ਵਾਹਰੀ ਆਪਣਾ ਲਾਲ ਪਛਾਣ, ਕਹਿੰਦੇ ਤੂੰ ਤਾਂ ਜਵਾਰੀ ਹੈ, ਲਾਲ ਪਛਾਣਨ ਹਾਰ ਹੈ, ਅਤੇ ਤੂੰ ਆਪਣਾ ਲਾਲ ਪਛਾਣ, ਤੇਰੇ ਵਿੱਚ ਵੀ ਲਾਲ ਹੈ, ਤੇਰੇ ਅੰਦਰ ਵੀ ਉਹੀ ਲਾਲ ਹੈ। ਸੁਣ ਸਾਲਸ ਜਾ ਵਾਹਰੀ ਆਪਣਾ ਲਾਲ ਪਛਾਣ, ਕੂੜੇ ਲਾਲ ਨਾ ਗੰਢ ਬੰਨ, ਲੀਜੈ ਭਲੇ ਸਿਆਨ। ਭਲਾ ਕੰਮ ਇਹ ਹੈ, ਉੱਤਮ ਕੰਮ ਇਹ ਹੈ ਕਿ ਆਪਣੇ ਅੰਦਰ ਜੋ ਲਾਲ ਹੈ ਉਸਨੂੰ ਸਿਆਣੀਏ, ਉਸਨੂੰ ਪਛਾਣੀਏ। ਕੰਕਰ ਪੱਥਰ ਮੇਲ ਕੈ ਨਾਉਂ ਸਦਾਇਓ ਸ਼ਾਹ, ਕਹਿੰਦੇ ਕਿ ਇਹ ਜਿਹੜੇ ਬਾਹਰ ਦੇ ਲਾਲ ਹਨ ਇਹ ਤਾਂ ਪੱਥਰ ਹੀ ਹਨ ਅਸਲ ਵਿੱਚ। ਕੰਕਰ ਪੱਥਰ ਮੇਲ ਕੇ ਨਾਉਂ ਸਦਾਇਓ ਸ਼ਾਹ, ਬਿਨ ਸਤਿਗੁਰ ਪੂਰੇ ਅੰਧ ਹੈ, ਮੂਲ ਨਾ ਬੁੱਝੇ ਰਾਹ। ਕਹਿੰਦੇ ਆਪਣੇ ਅੰਦਰ ਕੁੱਪ ਹਨੇਰਾ ਹੈ, ਬਹੁਤ ਭਿਆਨਕ ਜੰਗਲ ਹੈ, ਅਤੇ ਪੂਰੇ ਸਤਿਗੁਰ ਤੋਂ ਬਿਨਾਂ ਕੋਈ ਰਾਹ ਨਹੀਂ ਉਹਦਾ ਦਿਖਾ ਸਕਦਾ। ਬਿਨ ਸਤਿਗੁਰ ਪੂਰੇ ਅੰਧ ਹੈ, ਉਹਨਾਂ ਚਿਰ ਅੰਦਰ ਅੰਧੇਰਾ ਰਹਿੰਦਾ ਹੈ, ਮੂਲ ਨਾ ਬੁੱਝੇ ਰਾਹ, ਅਤੇ ਪੂਰੇ ਸਤਿਗੁਰ ਤੋਂ ਬਿਨਾਂ ਉਸ ਲਾਲ ਨੂੰ ਕਿਸ ਤਰ੍ਹਾਂ ਲੱਭਣਾ ਹੈ, ਉਸ ਲਾਲ ਨੂੰ ਕਿਹੜਾ ਰਾਹ ਜਾਂਦਾ ਹੈ ਆਪਣੇ ਅੰਦਰ ਜਿਹੜਾ ਉਸ ਲਾਲ ਕੋਲ ਲੈ ਕੇ ਜਾਂਦਾ ਹੈ, ਇਹ ਰਾਹ ਲੱਭ ਨਹੀਂ ਸਕਦੇ ਸਤਿਗੁਰ ਪੂਰੇ ਤੋਂ ਬਿਨਾਂ। ਮੇਰਾ ਮੇਰਾ ਕਰ ਸੰਚਿਓ ਰਾਤੀ ਅਤੇ ਡੇਹ, ਕਿ ਪੁਰਾਣੀ ਸਾਰੀ ਉਮਰ ਹੰਕਾਰ ਇਕੱਠਾ ਕਰਦਾ ਰਹਿੰਦਾ ਹੈ। ਜੇ ਜਿੰਨੇ ਵੀ ਪਦਾਰਥ ਅਸੀਂ ਉਹਨਾਂ ਰੂਹਾਂ ਦੀ ਗੱਲ ਨਹੀਂ ਕਰਦੇ ਮਹਾਰਾਜ ਜੀ, ਉਹਨਾਂ ਰੂਹਾਂ ਦੀ ਗੱਲ ਨਹੀਂ ਕਰਦੇ ਜਿਹੜੇ ਨਾਮ ਵਾਲੇ ਪਾਸੇ ਲੱਗੇ ਹੋਏ ਹਨ। ਉਹ ਤਾਂ ਭਾਵੇਂ ਦੁਨੀਆਂ ਦੇ ਰਾਜੇ ਵੀ ਬਣ ਜਾਣ ਅਤੇ ਉਹ ਕੁਛ ਵੀ ਇਕੱਠਾ ਨਹੀਂ ਕਰਦੇ, ਅਤੇ ਜੇ ਜੋ ਕੁਛ ਵੀ ਉਹਨਾਂ ਪਾਸ ਹੁੰਦਾ ਹੈ ਉਹ ਜਾਣਦੇ ਹਨ ਕਿ ਸਭ ਕੁਛ ਉਸਦਾ ਹੈ, ਅਤੇ ਜੇ ਉਹ ਰਾਜ ਵੀ ਕਰਦੇ ਹਨ ਤਾਂ ਇਹ ਅੰਦਰ ਉਹਨਾਂ ਦੇ ਦ੍ਰਿੜ ਗਿਆਨ ਹੁੰਦਾ ਹੈ ਕਿ ਉਸਨੇ ਹੀ ਰਾਜ 'ਤੇ ਬਿਠਾਇਆ ਹੈ, ਇਹ ਉਸਦੀ ਹੀ ਵਡਿਆਈ ਹੈ, ਮੇਰੀ ਕੋਈ ਵਡਿਆਈ ਨਹੀਂ। ਸੋ ਉਹਨਾਂ ਦੇ ਅੰਦਰ ਕਦੀ ਹੰਕਾਰ ਨਹੀਂ ਆ ਸਕਦਾ। ਪਰ ਦੁਨੀਆਂ ਵਾਲੇ ਜੋ ਹਨ ਉਹ ਜਿੰਨੇ ਧਨ ਦੌਲਤ ਪਦਾਰਥ ਸ਼ੋਹਰਤਾਂ ਕੁਰਸੀਆਂ ਦੇ ਮਾਲਕ ਬਣਦੇ ਹਨ ਉਨ੍ਹਾਂ ਹੀ ਉਹਨਾਂ ਦੇ ਅੰਦਰ ਹੰਕਾਰ ਵੱਧਦਾ ਹੈ। ਸੋ ਉਹ ਹੰਕਾਰ ਇਕੱਠਾ ਕਰਦੇ, ਹੰਕਾਰ ਹੀ ਹੰਕਾਰ, ਅਤੇ ਫਿਰ ਉਹ ਹੰਕਾਰ ਜੋ ਆਪਣੇ ਅੰਦਰ ਇੱਕ ਲਾਲ ਪਰਮੇਸ਼ਰ ਜੀ ਹੈ, ਅਤੇ ਉਹ ਲਾਲ ਦਾ ਬੀਜ ਹੈ, ਉਹ ਬੀਜ ਨੂੰ ਪੁੰਗਰਨਾ ਸੀ, ਉਸਨੂੰ ਨਾਮ ਨਾਲ ਵੱਡਿਆ ਕਰਨਾ ਸੀ, ਪਾਲਣਾ ਸੀ, ਫਿਰ ਉਸਨੂੰ ਫੁੱਲ ਲੱਗਣੇ ਸਨ, ਫਲ ਲੱਗਣੇ ਸਨ, ਅਤੇ ਦੁਨੀਆਦਾਰ ਉਹ ਬੀਜ ਉਸੇ ਤਰ੍ਹਾਂ ਹੀ ਰਹਿ ਜਾਂਦਾ ਹੈ। ਮੇਰਾ ਮੇਰਾ ਕਰ ਸੰਚਿਓ ਰਾਤੀ ਅਤੇ ਡੇਹ, ਕਾਈ ਸਾਖ ਨਾ ਉਪਜਿਆ, ਉਹ ਬੀਜ ਜੋ ਪਰਮੇਸ਼ੁਰ ਜੀ ਦਾ ਆਪਣੇ ਅੰਦਰ ਪਿਆ ਹੈ ਉਹ ਪੁੰਗ ਰਿਹਾ ਹੀ ਨਹੀਂ, ਉਹਦੇ ਵਿੱਚੋਂ ਕੋਈ ਹਰੀ ਡਾਹਣੀ ਨਿਕਲੀ ਹੀ ਨਾ ਕਿ ਜਿਹਦੇ ਥੱਲੇ ਬੈਠ ਕੇ ਸ਼ਾਮ ਆਣ ਸਕਦੀ। ਦੁਨਿਆਵੀ ਪ੍ਰਾਣੀ, ਮਹਾਰਾਜ ਜੀ ਕਹਿੰਦੇ ਸਾਰੀ ਉਮਰ ਹੰਕਾਰ ਇਕੱਠਾ ਕਰਦੇ ਹਨ, ਅਤੇ ਉਹ ਹੰਕਾਰ ਜੋ ਉਹਨਾਂ ਨੂੰ ਸਾਰੇ ਆਨੰਦਾਂ ਤੋਂ ਵਾਂਝੇ ਰੱਖਦਾ ਹੈ। ਆਨੰਦ ਬਾਹਰਲੇ ਪਦਾਰਥਾਂ ਵਿੱਚ ਨਹੀਂ ਹੈ, ਸਭ ਕਿਛ ਕਰਮ ਬਾਹਰ ਨਹੀਂ, ਆਨੰਦ ਅੰਦਰ ਹੈ ਬਾਹਰ ਨਹੀਂ। ਅਤੇ ਅੰਦਰ ਜੋ ਬੀਜ ਹੈ ਉਸਨੂੰ ਪੁੰਗਰਨਾ ਸੀ, ਉਸਦੀ ਛਾਵੇਂ ਬੈਠਣਾ ਸੀ, ਉਸਦੇ ਫੁੱਲਾਂ ਦੀ ਸੁਗੰਧੀ ਮਾਨਣੀ ਸੀ ਅਤੇ ਉਸਦੇ ਫਲਾਂ ਦਾ ਆਨੰਦ ਮਾਨਣਾ ਸੀ। ਪਰ ਮਹਾਰਾਜ ਜੀ ਕਹਿੰਦੇ ਮੇਰੀ ਕਰਨ ਵਾਲਿਆਂ 'ਚ ਕਾਈ ਸ਼ਾਖ ਨਾ ਉਪਜਿਆ, ਕੱਲਰ ਬੁੱਠਾ ਮੈਂ। ਅਤੇ ਉਹਨਾਂ ਦਾ ਜੀਵਨ ਇਸ ਤਰ੍ਹਾਂ ਰਹਿ ਜਾਂਦਾ ਹੈ ਕਿ ਜਿਸ ਤਰ੍ਹਾਂ ਮੀਂਹ ਪੈਂਦਾ ਰਹੇ, ਕੱਲਰ ਵਾਲੀ ਧਰਤੀ ਹੋਵੇ ਅਤੇ ਉੱਥੇ ਭਾਵੇਂ ਕਿੰਨਾ ਹੀ ਮੀਂਹ ਪੈਂਦਾ ਰਹੇ ਉੱਥੇ ਕੁਛ ਹੁੰਦਾ ਹੀ ਨਹੀਂ। ਅਤੇ ਉਹ ਪ੍ਰਾਣੀ, ਦੁਨਿਆਵੀ ਪ੍ਰਾਣੀ ਸਾਰੀ ਉਮਰ ਬਹੁਤ ਕੁਛ ਇਕੱਠਾ ਕਰਦਾ ਰਹਿੰਦਾ ਹੈ, ਪਰ ਉਹ ਜੋ ਕੁਛ ਉਹ ਇਕੱਠਾ ਕਰਦਾ ਹੈ ਉਹ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਜਿਸ ਤਰ੍ਹਾਂ ਕੱਲਰ ਵਾਲੀ ਜ਼ਮੀਨ 'ਤੇ ਮੀਂਹ ਪਿਆ ਹੋਵੇ, ਉਹ ਕਿਸੇ ਕੰਮ ਨਹੀਂ ਆਉਂਦਾ, ਉਹ ਉਪਜਦਾ ਹੀ ਕੁਛ ਨਹੀਂ। ਉਸ ਜੋ ਕੁਛ ਇਕੱਠਾ ਕਰਦਾ ਨਾ ਉਹਦੇ ਵਿੱਚੋਂ ਉਸਨੂੰ ਸੁੱਖ ਮਿਲਦਾ ਹੈ, ਨਾ ਪਰਮੇਸ਼ੁਰ ਜੀ ਦਾ ਪਿਆਰ ਮਿਲਦਾ ਹੈ, ਨਾ ਪਰਮੇਸ਼ੁਰ ਜੀ ਦਾ ਰਸਤਾ ਲੱਭਦਾ ਹੈ, ਨਾ ਅਗਲੇ ਸੰਸਾਰ ਵਿੱਚ ਹੀ ਸੁੱਖ ਉਪਜਦਾ ਹੈ। ਸੋ ਕੱਲਰ ਵਾਲੀ ਮੀਂਹ 'ਤੇ, ਕੱਲਰ ਵਾਲੀ ਧਰਤੀ 'ਤੇ ਮੀਂਹ ਪੈਣ ਵਾਂਗੂ ਹੁੰਦਾ ਹੈ ਕਿ ਸਾਰਾ ਜੀਵਨ ਬੇਅਰਥ ਗਿਆ। ਕੱਲਰ ਵਾਲੀ ਜ਼ਮੀਨ 'ਤੇ ਭਾਵੇਂ ਕਿੰਨਾ ਮੀਂਹ ਪੈਂਦਾ ਰਹੇ ਉੱਥੇ ਕੁਛ ਨਹੀਂ ਹੁੰਦਾ, ਸੋ ਸਾਰਾ ਜੀਵਨ ਬੇਅਰਥ ਗਿਆ। ਸੁਣ ਸਾਲਸ ਇਹ ਬੇਨਤੀ ਜੇ ਕਰਮ ਪ੍ਰਾਪਤ ਹੋਏ। ਮਹਾਰਾਜ ਜੀ ਕਹਿੰਦੇ ਸਾਲਸ ਇਹ ਆਪਾਂ ਨੂੰ ਬੇਨਤੀ ਕਰਨੀ ਚਾਹੀਦੀ ਹੈ ਕਿ ਜੇ ਪਰਮੇਸ਼ੁਰ ਜੀ ਕਰਮ ਕਰਨ 'ਤੇ ਆਪਾਂ ਨੂੰ ਲਾਲ ਪ੍ਰਾਪਤ ਹੋਵੇ। ਸੁਣ ਸਾਲਸ ਇਹ ਬੇਨਤੀ ਜੇ ਕਰਮ ਪ੍ਰਾਪਤ ਹੋਏ। ਬੇਨਤੀ ਕਰਨੀ ਚਾਹੀਦੀ ਹੈ ਪਰਮੇਸ਼ੁਰ ਜੀ ਅੱਗੇ ਕਿ ਮਿਹਰ ਕਰਕੇ, ਬਖਸ਼ਿਸ਼ ਕਰਕੇ ਮੈਨੂੰ ਉਹ ਲਾਲ ਦਿਖਾਓ, ਮੈਨੂੰ ਉਹ ਲਾਲ ਦਿਓ ਜੋ ਮੇਰੇ ਅੰਦਰ ਹੈ ਉਹ ਦਿਖਾਓ। ਨਾਨਕ ਏਕ ਅਰਾਧੀ ਹੈ, ਦੁੱਖ ਨਾ ਲੱਗੇ ਕੋਈ। ਅਤੇ ਫਿਰ ਜਿਸ ਨੂੰ ਉਹ ਲਾਲ ਦਿਸ ਪੈਂਦਾ ਹੈ ਉਸਦਾ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ, ਔਰ ਹੋਰ ਸਾਰੇ ਦੁੱਖ ਉਸਦੇ ਕੱਟੇ ਜਾਂਦੇ ਹਨ। ਹਉਮੈ ਹੰਕਾਰ ਦਾ ਦੁੱਖ, ਮਮਤਾ ਦਾ ਦੁੱਖ, ਜਿੰਨੇ ਵੀ ਦੁੱਖ ਹਨ ਇਹ ਸਭ ਕੱਟੇ ਜਾਂਦੇ। ਇਹ ਬਚਨ ਸੁਣ ਕੇ ਸਾਲਸ ਰਾਏ ਬਹੁਤ ਵਿਸਮਾਦ ਵਿੱਚ ਹੋ ਜਾਂਦਾ ਹੈ, ਆਨੰਦ ਵਿੱਚ, ਅਤੇ ਕਹਿੰਦਾ ਜੀ ਤੁਹਾਡਾ ਨਾਂ ਕੀ ਹੈ ਅਤੇ ਤੁਸੀਂ ਕਿਸ ਸੰਪਰਦਾ ਦੇ ਸਾਧੂ ਹੋ? ਤੁਹਾਡਾ ਭੇਖ ਵੀ ਅਨੋਖਾ ਹੈ, ਮੈਂ ਬੜੇ ਵੱਡੇ ਵੱਡੇ ਅਤੀਤ ਸਾਧੂ ਦੇਖੇ ਹਨ ਪਰ ਤੁਹਾਡੇ ਵਰਗਾ ਕੋਈ ਨਹੀਂ ਦੇਖਿਆ ਅੱਜ ਤੱਕ। ਤੇ ਰਹਿੰਦੇ ਕਿੱਥੇ ਹੋ ਤੁਸੀਂ? ਮਹਾਰਾਜ ਜੀ ਕਹਿੰਦੇ ਭਾਈ ਸਾਨੂੰ ਲੋਕ ਨਾਨਕ ਨਿਰੰਕਾਰੀ ਆਖਦੇ ਹਨ ਕਿਉਂਕਿ ਅਸੀਂ ਸਿਰਫ ਇੱਕ ਨਿਰੰਕਾਰ ਨੂੰ ਮੰਨਦੇ ਹਾਂ, ਕਿਸੇ ਦੇਵੀ ਦੇਵਤਿਆਂ ਜਾਂ ਹੋਰ ਕਿਸੇ ਨੂੰ ਨਹੀਂ ਮੰਨਦੇ, ਇੱਕ ਨਿਰੰਕਾਰ ਨੂੰ ਮੰਨਦੇ ਹਾਂ, ਉਸਦਾ ਹੀ ਨਾਮ ਅਰਾਧਦੇ ਹਾਂ, ਉਸਦੀ ਹੀ ਪੂਜਾ ਕਰਦੇ ਹਾਂ, ਇਸ ਲਈ ਸਾਡਾ ਨਾਂ ਹੀ ਨਾਨਕ ਨਿਰੰਕਾਰੀ ਪਿਆ ਹੋਇਆ। ਤੇ ਕਹਿੰਦੇ ਜੀ ਤੁਸੀਂ ਰਹਿੰਦੇ ਕਿੱਥੇ, ਡੇਰਾ ਕਿੱਥੇ ਹੈ ਤੁਹਾਡਾ? ਕਹਿੰਦੇ ਜੀ ਰਹਿੰਦੇ ਅਸੀਂ ਨਿਰੰਕਾਰ ਦੇ ਦੇਸ਼, ਰਹਿੰਦੇ ਅਸੀਂ ਨਿਰੰਕਾਰ ਦੇ ਦੇਸ਼ ਵਿੱਚ। ਅਤੇ ਸਾਡੀ ਸੰਪਰਦਾ ਉਹੀ ਸਾਡੀ ਸੰਪਰਦਾ ਹੈ, ਇੱਕ ਉਹ ਅਹੰਕਾਰ ਸਾਡੀ ਸੰਪਰਦਾ ਹੈ, ਇੱਕ ਉਹ ਅਹੰਕਾਰ ਸਾਡੀ ਸੰਪਰਦਾ ਹੈ। ਕੋਲ ਹੀ ਅਦਰਕਾ ਬੈਠਾ ਹੋਇਆ ਹੈ, ਸਭ ਬਚਨ ਸੁਣ ਰਿਹਾ ਹੈ, ਅਤੇ ਮਹਾਰਾਜ ਜੀ ਹੋਰਾਂ ਦੇ ਇਸ ਤਰ੍ਹਾਂ ਦੇ ਬਚਨ ਸੁਣ ਕੇ ਸਾਲਸ ਦੇ ਅੰਦਰ ਕੋਈ ਚਾਅ ਉੱਠਿਆ ਹੈ ਕਿ ਜਿਸ ਲਾਲ ਦੀ ਗੱਲ ਕਰਦੇ ਹਨ ਉਹ ਕਿਸ ਤਰ੍ਹਾਂ ਮਿਲ ਸਕਦਾ ਹੈ, ਅਤੇ ਫਿਰ ਬੇਨਤੀ ਕੀਤੀ ਕਿ ਜੀ ਮੈਨੂੰ ਉਪਦੇਸ਼ ਦਿਓ। ਪਰਮੇਸ਼ੁਰ ਜੀ ਨੇ ਤੁਹਾਡੇ ਦਰਸ਼ਨ ਕਰਾਏ ਹਨ, ਮੈਨੂੰ ਉਪਦੇਸ਼ ਦਿਓ। ਮੈਂ ਹੁਣ ਤੱਕ ਦੁਨਿਆਵੀ ਧਨ ਹੀ ਇਕੱਠਾ ਕਰਦਾ ਰਿਹਾ ਹਾਂ, ਅਤੇ ਜਿਨ੍ਹਾਂ ਲਾਲਾਂ ਦੀ ਤੁਸੀਂ ਗੱਲ ਕਰਦੇ ਹੋ ਇਹਨਾਂ ਦੀ ਮੈਨੂੰ ਕੋਈ ਸਾਰ ਨਹੀਂ, ਕੋਈ ਖਬਰ ਨਹੀਂ। ਫਿਰ ਮਹਾਰਾਜ ਜੀ ਪ੍ਰੇਮ ਨਾਲ ਉਸਨੂੰ ਇਹ ਸੰਦੇਸ਼ ਦਿੰਦੇ ਹਨ। ਮਾਰੂ ਮਹੱਲਾ ਪਹਿਲਾ, ਮਾਰੂ ਰਾਗ ਵਿੱਚ ਮਹਾਰਾਜ ਜੀ ਮਰਦਾਨੇ ਨੂੰ ਕਹਿੰਦੇ, ਮਰਦਾਨਿਆਂ ਰਬਾਬ ਵਜਾ ਫਿਰ ਸਾਲਸਰਾਏ ਨੂੰ ਆਪਾਂ ਉਪਦੇਸ਼ ਦੇਈਏ। ਅਤੇ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 990 ਅੰਗ 'ਤੇ ਸ਼ੋਭ ਰਿਹਾ ਹੈ, ਜਿਹੜਾ ਮਹਾਰਾਜ ਜੀ ਨੇ ਸਾਲਸਰਾਏ ਨੂੰ ਉਪਦੇਸ਼ ਵਜੋਂ ਉਚਾਰਿਆ। ਬਹੁਤ ਡੂੰਘਾ ਸ਼ਬਦ ਹੈ ਅਤੇ ਇਸ ਨੂੰ ਧਿਆਨ ਨਾਲ ਚਿਤਵਨਾ ਜੀ। ਇਹਦੇ ਵਿੱਚ ਮਹਾਰਾਜ ਜੀ ਦੱਸਦੇ ਸਾਲਸਰਾਏ ਨੂੰ ਕਿ ਪ੍ਰਾਣੀ ਦੀਆਂ ਦੋ ਕਿਸਮ ਦੀਆਂ ਬਿਰਤੀਆਂ ਹਨ। ਇੱਕ ਕਮਲ ਵਾਲੀ ਬਿਰਤੀ ਹੈ ਅਤੇ ਇੱਕ ਡੱਡੂ ਵਾਲੀ ਬਿਰਤੀ ਹੈ। ਇੱਕ ਬਹੁਤ ਉੱਚੀ ਬਿਰਤੀ ਹੈ, ਇੱਕ ਨੀਵੀਂ ਬਿਰਤੀ ਹੈ। ਇੱਕ ਨਿਰੰਕਾਰ ਦੇ ਦੇਸ਼ ਦੀ ਬਿਰਤੀ ਹੈ, ਇੱਕ ਸੰਸਾਰੀ ਬਿਰਤੀ ਹੈ। ਇੱਕ ਬਹੁਤ ਪਵਿੱਤਰ ਬਿਰਤੀ ਹੈ, ਇੱਕ ਬਹੁਤ ਮੈਲੀ ਬਿਰਤੀ ਹੈ। ਇਹ ਦੋਵੇਂ ਬਿਰਤੀਆਂ ਮਹਾਰਾਜ ਜੀ ਦੱਸਦੇ ਸਮਝਾਉਂਦੇ ਸਾਲਸਰਾਏ ਨੂੰ। ਬਿਮਲ ਮਜਾਰ ਬਸਿਸ ਨਿਰਮਲ ਜਲ, ਪਦਮਨ ਜਾਵਲ ਰੇ। ਕਹਿੰਦੇ ਸਰੋਵਰ ਹੁੰਦਾ ਅਤੇ ਸਰੋਵਰ ਵਿੱਚ ਨਿਰਮਲ ਜਲ ਹੁੰਦਾ। ਬਿਮਲ ਮਜਾਰ ਬਸਿਸ ਨਿਰਮਲ ਜਲ, ਸਰੋਵਰ ਵਿੱਚ ਨਿਰਮਲ ਜਲ ਰਹਿੰਦਾ ਹੈ, ਨਿਰਮਲ ਜਲ ਹੁੰਦਾ ਹੈ। ਪਦਮਨ ਜਾਵਲ ਰੇ, ਅਤੇ ਉਸ ਜਲ ਵਿੱਚ ਕਮਲ ਹੁੰਦਾ ਹੈ, ਅਤੇ ਉਸੇ ਜਲ ਦੇ ਉੱਪਰ ਹੀ ਹਰੇ ਜਿਹੇ ਰੰਗ ਦਾ ਜਾਲਾ ਹੁੰਦਾ ਹੈ। ਪਾਣੀ ਖਲੋਤਾ ਰਹੇ ਕੁਛ ਚਿਰ ਅਤੇ ਪਾਣੀ ਦੇ ਉੱਪਰ ਇੱਕ ਬਹੁਤ ਪਹਿਲਾਂ ਬਹੁਤ ਹੀ ਬਰੀਕ ਜਿਹੀ ਤੈਅ ਦਾ ਹਰੇ ਰੰਗ ਦਾ ਜਾਲਾ ਆਉਂਦਾ ਹੈ, ਅਤੇ ਫਿਰ ਟਾਈਮ ਪਾ ਕੇ ਉਹਦੀ ਤੈਅ ਜਿਹੜੀ ਮੋਟੀ ਹੁੰਦੀ ਜਾਂਦੀ ਹੈ। ਕਹਿੰਦੇ ਕਿ ਸਰੋਵਰ ਵਿੱਚ ਹੀ ਜਲ ਹੈ, निर्मल जल है, सरोवर विच ही कमल है, सरोवर विच ही जाला है, ते सरोवर विच ही डड्डू है, सरोवर विच ही डड्डू है। पद्मन जावल जल रस संगत संग देख नहीं रे। ते कहंदे जो कमल दा फुल है ओ ना ते जल दा ही संग करदा है, ना जाले दा संग करदा है, ना डड्डू दा संग करदा है, वो सारियां तो निर्लेप रहंदा है। पद्मन आख दे कमल नूं जावल जाला, पद्मन जावल जल रस संगत संग देख नहीं रे। कहंदे जेड़ा कमल दा फुल हुंदा वो जल तो डड्डू तो जाले तो अतीत रहंदा है, इन्हां तो उपर उठ के रहंदा इन्हां दे विच है, इस दे चार च फिर जल है, चार च फेरे ही जल दे उपर जाला है, ते डड्डू भी इस दे चार च फेरे तुरिया फिरदा है, पर एदी किसे नाल भी सांझ नहीं, एदी किसे नाल सांझ नहीं, बिल्कुल निर्लेप अतीत रहंदा है। दादर तू कभी ना जानस रे। ते कहंदे कि डड्डू जड़ा हुंदा उन्हों कदी समझ नहीं आउंदी कि मेरे लागे ही एक कमल दा फुल है जिदे विच्चों बहुत प्यारी महक उठ रही है, ते बहुत कोमल फुल है, उन्हों कदी समझ नहीं आउंदी इस गल दी। ते वो की करदा है, पखस से बाल वो जाला खांदा है, बस इस निर्मल जल अमृत ना लखस रे। रहिंदा डड्डू उस निर्मल सरोवर विच है, पर उन्हों कमल दी कोई सोझी नहीं। बस जल नित ना वस्त अलियत। कहंदे कि वो डड्डू रोज रहिंदा है जल दे विच, डड्डू नित जल दे विच रहिंदा है, ते उसनू कमल दी कोई सोझी नहीं है, पर पौरे जल विच रहिंदे भी नहीं, वो फुल तो बहुत दूर हुंदे, उपर उपर फुल दे द्वारे घूमते रहिंदे। डड्डू कमल दे इन्ना नेड़े है, पर उसनू कोई कमल दी सोझी नहीं है, ते पौरा उस तो बहुत दूर हो के भी उस दे गुण गाउंदा है। ना वस्त अलियल, कहंदे कि जेड़ा पौरा है वो ते उत्थे फुल दे लागे भी नहीं हुंदा, किन्ना दूर हुंदा है। मेर चचा गुण रे, पर पौरा उस फुल दे गुणा दी चर्चा कर करके मस्त रहंदा। डड्डू इन्ना नजदीक है ते उसनू कोई सोझी नहीं है कमल दी, और पौरा बहुत दूर है ते वो गुण गाई जांदा है कमल फुल ते। पौरा जदों ही इस दुनिया विच आउंदा है, उसनू महाराज जी उन्हां ने बहुत ही सूखम सुंघन दी बिरती दित्ती है कि दूर तो फुल्लां दी सुगंध सूंघ लैंदा है, ते उह ज्यों ही सुरती विच आउंदा है जन्म तों बाद, ते उस दी सुरती पहली चीज़ यही देखदी है, उसनू सोझी पैंदी है फुल्लां दी सुगंधी, ते सारी उम्र वो फुल्लां दी सुगंधी ही लैंदा रहिंदा है, ते फुल्लां दी सुगंधी लैंदा ही शरीर त्याग दिंदा है, कोई दूसरा काम नहीं करदा। ते उसनू अजे कि वह फुल्लां दे लागे भी नहीं हुंदा, दूरों ही सुगंध लैंदा है, ते उन्हां दे गुण गाउंदा रहिंदा है। चंद कुमदनी दूरों निवसस अनुभव कर ਅਨੁਭਵ ਕਰਨ ਰੇ। ਅਤੇ ਕਹਿੰਦੇ ਇੱਕ ਰਾਤ ਜੇ ਕਮਲ ਦੇ ਫੁੱਲ ਦੋ ਤਰ੍ਹਾਂ ਦੇ ਹੁੰਦੇ, ਇੱਕ ਤਾਂ ਕਮਲ ਦਾ ਫੁੱਲ ਦਿਨੇ ਵੀ ਖਿੜਿਆ ਰਹਿੰਦਾ ਹੈ ਅਤੇ ਇੱਕ ਕਮਲ ਦਾ ਫੁੱਲ ਰਾਤ ਨੂੰ ਖਿੜਦਾ ਹੈ ਸਿਰਫ। ਇਹ ਜਿਹੜਾ ਰਾਤ ਨੂੰ ਖਿੜਦਾ ਹੈ ਕਮਲ ਦਾ ਫੁੱਲ, ਇਹ ਬਹੁਤ ਕੋਮਲ ਹੁੰਦਾ ਹੈ। ਇਸ ਨੂੰ ਕੁਮਦਨੀ ਜਾਂ ਕਮੀਆਂ ਇਸ ਦਾ ਨਾਂ ਹੈ। ਅਤੇ ਜਦੋਂ ਹੀ ਦਿਨ ਚੜ੍ਹਦਾ ਹੈ ਅਤੇ ਇਹ ਕੁਮਦਨੀ ਜੋ ਕਮਲ ਦਾ ਫੁੱਲ ਹੈ, ਇਹ ਆਪਣੇ ਪੱਤੇ ਮੂੰਹ ਬੰਦ ਕਰ ਲੈਂਦਾ ਹੈ ਸੂਰਜ ਤੋਂ, ਜਿਸ ਤਰ੍ਹਾਂ ਕੁੰਡ ਕੱਢ ਲੈਂਦਾ ਹੈ ਕਿ ਸੂਰਜ ਤਪਿਆ ਹੋਇਆ ਹੈ, ਮੈਨੂੰ ਵੀ ਤਾਪੇਗਾ। ਅਤੇ ਇਹ ਸੂਰਜ ਦੇ ਸਾਹਮਣੇ ਬਿਲਕੁਲ ਨਹੀਂ ਖਿੜਦਾ। ਇਸ ਨੂੰ ਜਾਪਦਾ ਹੈ ਕਿ ਸੂਰਜ ਹੰਕਾਰ ਵਾਲਾ ਹੈ, ਕਿਹੋ ਜਿਹੀ ਰਾਤ ਸੀ ਸੋਹਣੀ, ਅਤੇ ਸੂਰਜ ਜਦੋਂ ਹੀ ਨਿਕਲਦਾ ਹੈ ਰਾਤ ਉਡਾ ਦਿੰਦਾ ਹੈ ਅਤੇ ਸਿਰਫ ਇੱਕ ਆਪ ਹੀ ਪ੍ਰਦਾਨ ਹੋਇਆ ਰਹਿੰਦਾ ਹੈ ਸਾਰਾ ਦਿਨ। ਅਤੇ ਇੰਨੀ ਗਰਮੀ ਹੈ ਇਸ ਵਿੱਚ, ਸਾੜਦਾ ਹੈ ਸਾਰਿਆਂ ਨੂੰ, ਅਤੇ ਇਹਦੀ ਉਹਦੇ ਨਾਲ ਨਹੀਂ ਬਣ ਆਉਂਦੀ ਸੂਰਜ ਨਾਲ। ਸੂਰਜ ਚੜ੍ਹਨ ਤੋਂ ਪਹਿਲਾਂ ਹੀ ਇਹ ਆਪਣਾ ਮੂੰਹ ਬੰਦ ਕਰ ਲੈਂਦਾ ਹੈ ਅਤੇ ਜਦੋਂ ਰਾਤ ਪੈਂਦੀ ਹੈ ਸੂਰਜ ਛੁੱਪ ਜਾਂਦਾ ਹੈ ਅਤੇ ਉਸੇ ਵੇਲੇ ਖਿੜਨਾ ਸ਼ੁਰੂ ਹੋ ਜਾਂਦਾ। ਇਸ ਨੂੰ ਰਾਤ ਬਹੁਤ ਪਿਆਰੀ ਲੱਗਦੀ, ਰਾਤ ਵਿੱਚ ਖਿੜਦਾ ਹੈ। ਇਸ ਨੂੰ ਰਾਤ ਦੀ ਜੋ ਸ਼ਾਂਤ ਹੁੰਦੀ, ਰਾਤ ਸ਼ਾਂਤ ਹੁੰਦੀ, ਆਰਾਮ ਕਰਨ ਵਾਲਾ ਟਾਈਮ ਹੁੰਦਾ ਅਤੇ ਰਾਤ ਨੂੰ ਅਸਮਾਨ ਵਿੱਚ ਬੜੀ ਚਹਿਲ ਪਹਿਲ ਹੁੰਦੀ, ਬੜਾ ਰੰਗ ਮੇਲਾ ਹੁੰਦਾ ਤਾਰਿਆਂ ਦਾ, ਅਤੇ ਫਿਰ ਚੰਦਰਮਾ ਨਿਕਲਦਾ ਹੈ ਅਤੇ ਚੰਦਰਮਾ ਸੂਰਜ ਵਾਂਗੂ ਰਾਤ ਨੂੰ ਉਡਾ ਨਹੀਂ ਦਿੰਦਾ, ਸਗੋਂ ਰਾਤ ਨੂੰ ਰਾਤ ਹੀ ਰਹਿਣ ਦਿੰਦਾ ਹੈ ਅਤੇ ਉਸ ਵਿੱਚ ਇੱਕ ਥੋੜ੍ਹੀ ਜਿਹੀ ਲੋਹ ਕਰ ਦਿੰਦਾ ਹੈ। ਜਿਸ ਤਰ੍ਹਾਂ ਕੋਈ ਬਹੁਤ ਨਿਰਮਲ ਜਿਹਾ, ਕੋਮਲ ਜਿਹਾ ਦੀਵਾ ਜਗ ਰਿਹਾ ਹੋਵੇ, ਅਤੇ ਇਹ ਕਮਲ ਫੁੱਲ ਉਸ ਦੀ ਉਸ ਚੰਦਰਮਾ ਨਾਲ ਪ੍ਰੀਤੀ ਹੈ। ਇਹ ਰਾਤ ਨੂੰ ਸਿਰਫ ਖਿੜਦਾ ਹੈ ਅਤੇ ਜਾਣਦਾ ਹੈ ਕਿ ਚੰਦਰਮਾ ਨੂੰ ਮਹਾਰਾਜ ਜੀ ਕਹਿੰਦੇ ਚੰਦ ਕੁਮਦਨੀ ਦੂਰੋਂ ਨਿਵਸਿਸ, ਕਿ ਚੰਦਰਮਾ ਨੂੰ ਦੇਖ ਕੇ ਅਤੇ ਜਿਹੜਾ ਕਮਲ ਫੁੱਲ ਰਾਤ ਨੂੰ ਖਿੜਨ ਵਾਲਾ ਹੈ ਦੂਰੋਂ ਹੀ ਨਮਸਕਾਰਾਂ ਕਰਦਾ ਹੈ, ਦੂਰੋਂ ਨਿਵਸਿਸ, ਦੂਰੋਂ ਨਮਸਕਾਰਾਂ ਕਰਦਾ ਹੈ। ਅਨਭਵ ਕਾਰਨ ਰੇ, ਉਹਨੂੰ ਅਨਭਵ ਹੁੰਦਾ ਕਿ ਚੰਦਰਮਾ ਪ੍ਰੇਮ 'ਚ ਭਿੱਜਿਆ ਹੋਇਆ, ਉਹਨੂੰ ਐਡੀ ਦੂਰੋਂ ਅਨਭਵ ਹੁੰਦਾ ਕਿ ਚੰਦਰਮਾ ਪ੍ਰੇਮ ਵਿੱਚ ਭਿੱਜਿਆ ਹੋਇਆ। ਰੋਸ਼ਨੀ ਇਹਦੀ ਹੈ ਪਰ ਰੋਸ਼ਨੀ ਸੀਤਲ ਰੋਸ਼ਨੀ, ਚੰਦਰਮਾ ਤੋਂ ਬਿਨਾਂ ਜੀ ਜਿੰਨੀਆਂ ਵੀ ਰੋਸ਼ਨੀਆਂ ਹਨ ਸਾਰੀਆਂ ਵਿੱਚ ਗਰਮੀ ਹੈ, ਕਿਸੇ ਵੀ ਕਿਸਮ ਦੀ ਹੋਰ ਜੋ ਰੋਸ਼ਨੀ ਹੈ ਉਹਦੇ ਵਿੱਚ ਗਰਮੀ ਹੈ। ਸਿਰਫ ਇੱਕ ਇਕੱਲਾ ਚੰਦਰਮਾ ਹੈ ਜਿਸ ਦੀ ਰੋਸ਼ਨੀ ਵਿੱਚ ਠੰਡਕ ਹੈ, ਸੀਤਲਤਾ ਹੈ, ਸ਼ਾਂਤੀ ਹੈ। ਅਤੇ ਮਹਾਰਾਜ ਜੀ ਕਹਿੰਦੇ ਉਹ ਕਮਲ ਦਾ ਫੁੱਲ ਚੰਦਰਮਾ ਨੂੰ ਦੂਰੋਂ ਦੇਖ ਕੇ ਹੀ ਨਿਉਂਦਾ ਹੈ, ਨਮਸਕਾਰਾਂ ਕਰਦਾ ਹੈ, ਅਨੁਭਵ ਕਰਕੇ ਕਿ ਪ੍ਰੇਮ ਨਾਲ ਭਿੱਜਿਆ ਹੋਇਆ ਹੈ। ਅੰਮ੍ਰਿਤ ਖੰਡ ਦੂਧ ਮੱਧ ਸੰਚਿਸ, ਕਹਿੰਦੇ ਅੰਮ੍ਰਿਤ ਖੰਡ ਦੂਧ ਮੱਧ ਸੰਚਿਸ। ਮਹਾਰਾਜ ਜੀ ਕਹਿੰਦੇ ਦੁੱਧ ਦੇ ਵਿੱਚ ਪਰਮੇਸ਼ਰ ਜੀ ਨੇ ਖੰਡ ਔਰ ਸ਼ਹਿਦ ਪਾਇਆ ਹੋਇਆ ਹੈ ਅਤੇ ਇਸ ਨੂੰ ਅੰਮ੍ਰਿਤ ਬਣਾਇਆ ਹੋਇਆ। ਅੰਮ੍ਰਿਤ ਕਦੀ ਸੁਰਤੀ, ਡੂੰਘੀ ਸੁਰਤੀ ਨਾਲ ਦੁੱਧ ਛੱਕ ਕੇ ਦੇਖਣਾ ਜੀ, ਮਿੱਠਾ ਹੁੰਦਾ ਹੈ ਦੁੱਧ। ਆਮ ਕਰਕੇ ਆਪਾਂ ਜਦੋਂ ਛੱਕਦੇ ਹਾਂ ਤਾਂ ਆਪਾਂ ਨੂੰ ਹੋਰ ਖਿਆਲ ਆਈ ਜਾਂਦੇ ਹਨ, ਇਸ ਲਈ ਆਪਾਂ ਉਹਨਾਂ ਪਦਾਰਥਾਂ ਨੂੰ ਠੀਕ ਤਰ੍ਹਾਂ ਅਨੁਭਵ ਨਹੀਂ ਕਰ ਸਕਦੇ। ਪੂਰੀ ਡੂੰਘੀ ਬਿਰਤੀ ਨਾਲ ਕਿਸੇ ਦਿਨ ਦੁੱਧ ਛੱਕ ਕੇ ਦੇਖਣਾ, ਦੁੱਧ ਮਿੱਠਾ ਹੈ। ਅਤੇ ਮਹਾਰਾਜ ਜੀ ਕਹਿੰਦੇ ਇਹਦੇ ਵਿੱਚ, ਦੁੱਧ ਵਿੱਚ ਪਰਮਾਤਮਾ ਨੇ ਖੰਡ ਅਤੇ ਸ਼ਹਿਦ ਪਾਇਆ ਹੋਇਆ, खंड ते शहद अमृत खंड दूध मद संचस मद शहद तू बन चातर रे अपना आप तू कबू न छोड़स पिसन प्रीत ज्यों रे। ते कहंदे के दुध दे दुध अमृत है जिस विच खंड और शहद पाए हुए हैं ते मझां गाइयां दे थणां नूं जे साफ ना उन्हां नूं रखिया जावे सफाई ना रखी जाए तो उन्हां दे थणां नूं चिचड़ लग जांदे हन तो चिचड़ थणां विच्चों दुध नहीं पींदा जो अमृत है सगों खून चूसदा पिसन प्री ज्यों पिसन प्रीत रे पिसन आखदे चिचड़ नूं। कहिंदे कि वो अमृत दे किन्ना लागे है पर वो अमृत नहीं छकदा सगों जो मैली चीज है खून वो चूसदा है। ये दो किस्म दियां बिरतियां महाराज जी दसदे कि उत्थे दुध है उत्थे खून है उत्थे ही जल है उत्थे ही कमल है उत्थे ही डड्डू है उत्थे ही सूरज है उत्थे ही चंद्रमा है। पर एक बिरती नीवी है एक बिरती बहुत उच्ची है। बाकी दा शब्द कल नूं विचारांगे। ये दो बिरतियां महाराज जी दस दे के हन प्राणी विच हर एक प्राणी विच ते किसे दी उत्तम बिरती जो है वो ज़्यादा बलवान है चंगे कर्मा करके ते किसे ने माड़े कर्मा करके माड़ी बिरती नूं बलवान कर लिया है ते जो उत्तम बिरती सी वो थले दबी गई है। ते फिर महाराज जी अगे दसणगे के किस तरह लाल नूं लभना है कल नूं आपां ओह विचारांगे। बहुत कमाल दियां उदाहरणां महाराज जी दस दिंदे हन कि परमेश्वर जी दी रचना विच किस तरह सब कुछ वरत रहा है। परमेश्वर हर एक दे नेड़े है पर आप अपने कर्मां दा करके किसे नूं प्राप्त हुंदा है किसे नूं नहीं हुंदा। आपां अपनी बिरती जे रोज जो साखियां आपां महाराज जी दे बचन विचारदे हां जे एक बचन भी अपने अंदर खुब जाए एक बचन भी ते पार उतारा हो गया। बस एक बचन भी महाराज जी रोज तीर मार दे आपां नूं तीर अपने बचना दे ते जिस दिन एक तीर वज गया बस कबीर सतगुर सूर में बाहया बाण जो एक लागत ही पोए गिर पर परख ले शेख। वाहेगुरु जी दिन बहुत थोड़े जे रेंदे जांदे हन बहुत संगतां रोज तुसी आखदे हो कि संगत साडे ग्रह आवे जी पहले दो दिनां विच सारे ऐतकी बुक हो गए सन ते पर उहदा पाना समझ के इहदे विच ही खुश रहना है। अज अमरजीत सिंह होर सानू दस्या कि दो प्रोग्राम लंगर दे ते दो जां तीन चाह दे किसे तरीके नाल परमात्मा वल्लों ही खाली रह गए हन ते ओह सानू पता नहीं जी किन्हां नूं मिलने हन ते जिहड़े जिहड़े संगत चाहुंदे हन चाह जां लंगर दी सेवा वो अपने नाम लिख के पर्चियां ते दे दियो पर निराश नहीं होना जिस किसी नूं सेवा मिली क्योंकि सिर्फ दो ही हन लंगर दे ते जे नहीं भी सेवा मिलदी ते निराश नहीं। इहदा मतलब ये नहीं है कि महाराज जी अपने ते नाराज हन। कई दफा वो होर किसी नूं ज़्यादा चाहीदी हुंदी है वो सेवा ते ਉਹਨਾਂ ਨੂੰ ਸਾਰਿਆਂ ਦਾ ਫਿਕਰ ਹੈ, ਆਪਾਂ ਉਹਦੇ ਪਾਣੀ ਵਿੱਚ ਰਹਿਣਾ ਹੈ ਅਤੇ ਜੋ ਵੀ ਉਹ ਕਰਦਾ ਹੈ ਉਹਦੇ ਵਿੱਚ ਖੁਸ਼ ਰਹਿਣਾ ਹੈ, ਖੁਸ਼ ਇਹਦੇ ਵਿੱਚ ਸੁੱਖ ਹੈ। ਉੱਨੀ ਤਰੀਕ ਦਾ ਔਰ ਬਾਈ ਤਰੀਕ, ਇਹੀ ਦੋ ਤਰੀਕਾਂ ਜੀ। ਹਾਂਜੀ, ਉੱਨੀ ਤਰੀਕ ਔਰ ਬਾਈ ਤਰੀਕ ਇਹ ਦੋ ਦਿਨਾਂ ਦੇ ਲੰਗਰ ਦੇ ਖਾਲੀ ਹਨ ਕਿਸੇ, ਹਾਂਜੀ, ਜਾਂ ਖਾਲੀ ਕਰਵਾ ਲਏ ਹਨ ਉਹਨੇ ਜਾਂ ਖਾਲੀ ਹਨ ਕਰਵਾਏ ਹਨ, ਖਾਲੀ ਕਰਵਾਏ, ਖਾਲੀ ਇਹ ਦੋ ਖਾਲੀ ਕਰਵਾ ਲਿਆ ਜੀ, ਅੱਜ ਖਾਲੀ ਹੈ ਨਹੀਂ ਸਨ ਜੀ। ਦੋ ਤਿੰਨ ਦਿਨ ਪਹਿਲਾਂ ਆਪਾਂ ਇੱਕ ਧਾਰਨਾ ਪੜ੍ਹੀ ਸੀ ਕਿ ਜਿਹੜੇ ਪ੍ਰਾਣੀ ਜਿਸ ਤਰ੍ਹਾਂ ਮਹਾਰਾਜ ਜੀ ਬਚਨ ਕਰਦੇ ਕਿ ਨੀਵੀਂ ਬਿਰਤੀ ਵਾਲੇ ਪਾਸੇ ਚਲੇ ਜਾਂਦੇ ਅਤੇ ਕਿਹੋ ਜਿਹਾ ਮਾਨਸ ਜਨਮ ਬਰਬਾਦ ਹੋ ਜਾਂਦਾ, ਅਤੇ ਆਪਾਂ ਆਪਣੇ ਆਪ 'ਤੇ ਵੀ ਨਿਗਾਹ ਰੱਖਣੀ ਹੈ ਜੀ ਹਰ ਵਕਤ, ਕਿ ਕਦੇ ਆਪਣੇ ਵਿੱਚ ਉਹ ਨੀਵੀਂ ਬਿਰਤੀ ਨਾ ਆ ਜਾਏ ਅਤੇ ਦੂਸਰਿਆਂ ਨੂੰ ਵੀ ਪਿਆਰ ਨਾਲ। ਹਾਂ, ਅਤੇ ਆਪਾਂ ਉਸ ਦਿਨ ਸਵਾਲ ਪੁੱਛਿਆ ਸੀ ਉੱਧਰ ਨੂੰ ਜਾਣ ਵਾਲੇ ਨੂੰ, ਅਤੇ ਅੱਜ ਇੱਕ ਹੋਰ ਸਵਾਲ ਪੁੱਛਦੇ ਹਾਂ। ਪਹਿਲਾਂ ਇੱਕ ਲਾਈਨ ਪੜ੍ਹਾਂਗੇ, ਉਹ ਪਿਛਲੀ ਲਾਈਨ ਨੂੰ ਦੇ ਨਾਲ ਜੋੜਨ ਲਈ ਕੀ ਕਹਾਣੀ, ਕਿ ਆਪਾਂ ਉਹਨਾਂ ਨੂੰ ਕੀ ਪੁੱਛ ਰਹੇ, ਮਹਾਰਾਜ ਜੀ ਕੀ ਪੁੱਛਦੇ। ਅਤੇ ਦੂਸਰੀ ਲਾਈਨ ਜੋ ਅੱਜ ਪੜ੍ਹਨੀ, ਉਹ ਦੂਸਰੀ ਧਾਰਨਾ ਦੂਸਰੀ ਲਾਈਨ ਦੀ ਪੜ੍ਹਨੀ, ਪਰ ਪਹਿਲਾਂ ਨਾਲ ਜੋੜਨ ਲਈ। ਕਿਹੜੇ ਪਾਸੇ ਚੱਲਿਆਂ ਸਾਹਿਬਾਂ ਨੇ ਆਵਾਜ਼ ਮਾਰੀ ਆ, 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 ਕਿਹੋ ਜਿਹੀ ਜ਼ਿੰਦਗੀ ਤੇ ਕਿਹੜੇ ਪਾਸੇ ਲਾ ਲਈਆ, 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 ਹੋ ਜਾਏ।
ਪਿਆਰ।